ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਬਚਨ ਦੇ ਵਿੱਚ ਜੋ ਅਸੀਂ ਦੇਖਣ ਜਾ ਰਹੇ ਉਹ ਹੈ ਜ਼ਬੂਰ 86। ਇਸ਼ਤਿਹਾਰ ਕੁਝ ਇਸ ਤਰ੍ਹਾਂ ਹੈ, ਜਾਂ ਮਸ਼ਹੂਰੀਆਂ ਜਿਹੜੀਆਂ ਇੱਦਾਂ ਹੁੰਦੀ ਹੈ ਕਿ ਇੱਕ ਸ਼ਾਨਦਾਰ ਜਿਹੜਾ ਪਿੱਛੇ ਨੀਲਾ ਅਸਮਾਨ ਹੁੰਦਾ ਆ ਅਤੇ ਇੱਕ ਸ਼ਾਂਤ ਸਮੁੰਦਰ ਆ, ਜਿਹੜੀ ਮੁਹਰੇ ਇੱਕ ਗਰਾਊਂਡ ਹੁੰਦੀ ਹੈ ਅਤੇ ਇੱਕ ਨਰਮ ਚਿੱਟੀ ਰੇਤ ਹੁੰਦੀ ਆ, ਅਤੇ ਫਿਰ ਜਿਹੜੀ ਤਸਵੀਰ ਹੁੰਦੀ ਆ ਬੜੀ ਇੱਕ ਵਧੀਆ ਲੱਗਦੀ ਹੈ। ਇੱਕ ਸੰਪੂਰਨ ਪਰਿਵਾਰ ਇੱਕ ਦੂਜੇ ਦਾ ਪਿੱਛਾ ਕਰ ਰਹੇ ਆ, ਖੇਡਦੇ ਆ, ਇੱਕ ਦੂਜੇ ਉੱਤੇ ਪਾਣੀ ਛਿੜਕ ਰਹੇ ਆ, ਅਤੇ ਇੱਕ ਅਤੇ ਇਕੱਠੇ ਹੱਸ ਰਹੇ ਹੁੰਦੇ ਆ। ਫਿਰ ਅਗਲਾ ਜਿਹੜੀ ਅਗਲੀ ਮਸ਼ਹੂਰੀ ਆਉਂਦੀ ਦੇਖਦੇ ਹਾਂ ਉਹ ਹੁੰਦੀ ਹੈ ਕਿ ਇੱਕ ਹੋਰ ਜਿਹੜਾ ਰਿਟਾਇਰ ਜੋੜਾ ਆ ਜਿਹੜਾ ਆ, ਜਾਂ ਉਹ ਆਪਣੇ ਬੈਠੇ ਆ, ਟੈਨਿਸ ਖੇਡਦੇ ਆ, ਦੋਨੇ ਇੱਕ ਦੂਸਰੇ ਵੱਲ ਮਾਰਦੇ ਆ, ਹਲਕਾ ਜਿਹਾ ਮੁਸਕਰਾਉਂਦੇ ਇੱਕ ਦੂਜੇ ਵੱਲ ਦੇਖ ਕੇ। ਉਹ ਸਿਹਤ ਅਤੇ ਜੀਵਨ ਸ਼ਕਤੀ ਦੀ ਬੜੀ ਵਧੀਆ ਤਸਵੀਰ ਸ਼ੋਅ ਕਰਦੀ ਹੈ। ਅੱਗੇ ਦਿੱਤਾ ਇਸ਼ਤਿਹਾਰ, ਰਾਤ ਦੇ ਖਾਣੇ ਦੀ ਮੇਜ਼ 'ਤੇ ਆਲੇ ਦੁਆਲੇ ਇੱਕ ਪਰਿਵਾਰ ਜਿਹੜਾ ਆ ਉਹ ਬੈਠਾ ਆ, ਮੇਜ਼ ਦੀ ਲੰਬਾਈ 'ਤੇ ਗਰਮ ਜਿਹੜਾ ਆ ਭਾਫ਼ ਵਾਲਾ ਭੋਜਨ ਜਿਹੜਾ ਰੱਖਿਆ ਹੋਇਆ ਆ, ਚਮਤਕਾਰੀ ਢੰਗ ਨਾਲ ਜਿਹੜਾ ਪਿੱਛੇ ਆ ਉਹ ਕੋਈ ਵੀ ਗੰਦਾ ਜਿਹੜਾ ਭਾਂਡਾ ਉਹ ਪਿਆ ਨਹੀਂ ਹੈ। ਮੇਜ਼ ਦੇ ਆਲੇ ਦੁਆਲੇ ਜਿਹੜੀ ਸਾਰੇ ਸਦਭਾਵਨਾ ਅਤੇ ਖੁਸ਼ੀ ਜਿਹੜੀ ਆ ਉਹ ਦਿਖਦੀ ਆ, ਅਤੇ ਇਸ ਵਿੱਚੋਂ ਕੋਈ ਵੀ ਜਿਹੜੀ ਅਸਲ ਜ਼ਿੰਦਗੀ ਨੂੰ, ਜਿਹੜੀਆਂ ਮੈਂ ਤਿੰਨ ਮਸ਼ਹੂਰੀਆਂ ਦੱਸੀਆਂ, ਇਹਨਾਂ ਵਿੱਚੋਂ ਕੋਈ ਵੀ ਅਸਲ ਜ਼ਿੰਦਗੀ ਨੂੰ ਨਹੀਂ ਦੱਸਾਉਂਦੀਆਂ। ਕਿਉਂ? ਕਿਉਂਕਿ ਜੇ ਅਜਿਹਾ ਹੁੰਦਾ ਤਾਂ ਜਦੋਂ ਬੀਚ 'ਤੇ ਪਰਿਵਾਰ ਹੁੰਦੇ ਆ ਅਤੇ ਟੈਨਸ਼ਨ ਜਿਹੜੀ ਹੁੰਦੀ ਆ ਲੋਸ਼ਨ ਦੀ, ਟੋਇਲਟ ਬ੍ਰੇਕ ਦੀ, ਜੈਲੀ ਫਿਸ਼ ਦੇ ਡੰਗ ਨੂੰ ਲੈ ਕੇ ਡਰਾਮੇ ਦੇ ਡਰਾਮਾ ਹੁੰਦਾ ਆ, ਜਿਹੜੀ ਘਰ ਵਾਲੀ ਹੁੰਦੀ ਆ ਪਾਗਲ ਹੋ ਜਾਂਦੀ ਹੈ ਜੇ ਉਹਦਾ ਘਰ ਵਾਲਾ ਜਿਹੜਾ ਉੱਤੇ ਥੋੜ੍ਹਾ ਜਿਹਾ ਪਾਣੀ ਪਾ ਦਿੰਦਾ ਆ, ਫਿਰ ਜਿਹੜਾ ਰਿਟਾਇਰ ਜੋੜਾ ਆ ਉਹ ਜਦੋਂ ਟੈਨਿਸ ਨਹੀਂ ਖੇਡ ਸਕੇਗਾ ਕਿਉਂਕਿ ਉਹਨਾਂ ਦੀ ਜਿਹੜੀ ਆ ਕਮਰ ਆਪਣੇ ਜਿਹੜੀ ਆ ਉਹ ਦੁਖਦੀ ਹੁੰਦੀ ਆ, ਜਾਂ ਉਹਨਾਂ ਦੀ ਹਿਪ ਰਿਪਲੇਸਮੈਂਟ ਕਰਨ ਵਾਲੀ ਹੁੰਦੀ ਆ, ਉਹ ਖੇਡ ਹੀ ਨਹੀਂ ਸਕਦੇ। ਅਤੇ ਜੇਕਰ ਆਪਾਂ ਰਾਤ ਦੇ ਖਾਣੇ ਦੀ ਗੱਲ ਕਰੀਏ ਤਾਂ ਜਦੋਂ ਮੇਜ਼ 'ਤੇ ਬੈਠੇ ਹੁੰਦੇ ਹਾਂ ਤਾਂ ਜੇ ਤਾਂ ਪਿੱਛੇ ਦੇਖੀਏ ਤਾਂ ਜਿਹੜੇ ਗੰਦੇ ਅਤੇ ਭਾਂਡੇ ਗੰਦੇ ਭਾਂਡੇ ਪਏ ਹੁੰਦੇ ਆ, ਬੱਚੇ ਜਿਹੜੇ ਆ ਉਹ ਆਪਣੀ ਪਲੇਟ ਦੇ ਵਿੱਚ ਦੇਖ ਕੇ ਪੁੱਛਦੇ ਆ ਕੀ ਆ ਸਾਡੀ ਪਲੇਟ ਦੇ ਵਿੱਚ ਅੱਜ, ਅਤੇ ਸ਼ਿਕਾਇਤ ਕਰਦੇ ਆ। ਮੰਮੀ ਅਤੇ ਡੈਡੀ ਥੱਕੇ ਹੁੰਦੇ ਆ ਅਤੇ ਕੁਝ ਹੰਝੂ ਹੁੰਦੇ ਆ, ਅਤੇ ਟਾਈਮ ਆਊਟ ਕਾਰਡਾਂ ਦਾ ਹੁੰਦਾ ਆ, ਜਦੋਂ ਟੈਨਸ਼ਨ ਜਿਹੜੀ ਉਹ ਟੇਬਲ ਦੇ ਉੱਤੇ ਬਣੀ ਹੁੰਦੀ ਆ। ਸੋ ਇਸ਼ਤਿਹਾਰ ਜਿਹੜੇ ਆ ਜਾਂ ਮਸ਼ਹੂਰੀਆਂ ਆਪਣੇ ਆਦਰਸ਼ਵਾਦ ਵਿੱਚ ਅਵਿਨਾਸ਼ੀ ਹੁੰਦੇ ਹਨ, ਯਾਨੀ ਸਹੀ ਜ਼ਿੰਦਗੀ ਨੂੰ ਦਰਸਾਉਂਦੇ ਨਹੀਂ ਆ। ਅਸਲ ਜ਼ਿੰਦਗੀ ਮੁਸ਼ਕਲ ਆ, ਅਸਲ ਜ਼ਿੰਦਗੀ ਵਿੱਚ ਦਰਦ ਹੁੰਦਾ ਆ, ਅਸਲ ਜ਼ਿੰਦਗੀ ਵਿੱਚ ਦੁੱਖ ਦਾ ਕਾਰਨ ਹੁੰਦਾ ਹੈ, ਤੁਰਨ ਲਈ ਘਾਟੀਆਂ ਹੁੰਦੀਆਂ ਹਨ, ਵਹਾਉਣ ਲਈ ਹੰਝੂ ਹੁੰਦੇ ਹਨ, ਨੈਵੀਗੇਟ ਕਰਨ ਲਈ ਪਹਾੜ ਹੁੰਦੇ ਹਨ। ਬਾਈਬਲ ਯਥਾਰਥਵਾਦੀ ਹੈ, ਅਸਲ ਜ਼ਿੰਦਗੀ ਨੂੰ ਦਰਸਾਉਂਦੀ ਹੈ। ਤੁਹਾਡੀਆਂ ਬਾਈਬਲਾਂ ਦੇ ਪੰਨੇ 3 ਜਾਂ 4 ਤੋਂ ਅੱਗੇ ਪਤਝੜ ਅਤੇ ਪਤਝੜ ਦੇ ਪ੍ਰਭਾਵ ਲਗਭਗ ਹਰ ਪੰਨੇ ਨੂੰ ਦੱਸਦੇ ਹਨ। ਯਿਸੂ ਨੇ ਵਾਅਦਾ ਕੀਤਾ ਸੀ ਕਿ ਉਸਨੇ ਨਹੀਂ ਕੀਤਾ ਸੀ ਇਹ ਸੰਸਾਰ ਵਿੱਚ ਤੁਹਾਨੂੰ ਕਸ਼ਟ ਹੋਵੇਗਾ। ਪੌਲਸ ਨੇ ਕਿਹਾ ਸਾਨੂੰ ਬਹੁਤ ਸਾਰੀਆਂ ਕਸ਼ਟਾਂ ਵਿੱਚੋਂ ਲੰਘ ਕੇ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਪਏਗਾ। ਯਾਕੂਬ ਨੇ ਕਿਹਾ ਸੀ, ਕਈ ਤਰ੍ਹਾਂ ਦੀਆਂ ਅਜਮਾਇਸ਼ਾਂ ਬਾਰੇ ਗੱਲ ਕੀਤੀ। ਪਤਰਸ ਨੇ ਹਰ ਤਰ੍ਹਾਂ ਦੀਆਂ ਅਜਮਾਇਸ਼ਾਂ ਵਿੱਚ ਦੁੱਖ ਦਾ ਜ਼ਿਕਰ ਕੀਤਾ। ਮਸੀਹੀ ਧਰਮ ਵਿੱਚ ਕੁਝ ਲੋਕ ਹਨ ਜੋ ਤੁਹਾਨੂੰ ਇਸ ਦੇ ਉਲਟ ਦੱਸਣਗੇ, ਪਰ ਬਾਈਬਲ ਐਲਾਨ ਕਰਦੀ ਹੈ ਕਿ ਅਜਮਾਇਸ਼ਾਂ ਤੁਹਾਡੇ ਅਤੇ ਮੇਰੇ ਜੀਵਨ ਵਿੱਚ ਇੱਕ ਨਿਰੰਤਰ ਆਉਂਦੀਆਂ ਰਹਿਣਗੀਆਂ। ਪਰਮੇਸ਼ੁਰ ਦੀ ਉਸਤਤ ਕਰੋ। ਬਾਈਬਲ ਸਾਨੂੰ ਸਾਡੀਆਂ ਅਜਮਾਇਸ਼ਾਂ ਵਿੱਚ ਮਦਦ ਤੋਂ ਬਿਨਾਂ ਨਹੀਂ ਛੱਡਦੀ। ਜ਼ਬੂਰ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਅਸੀਂ ਮਦਦ ਲਈ ਜਾਂਦੇ ਹਾਂ। ਸਾਡੀਆਂ ਗਰਮੀਆਂ ਦੀ ਲੜੀ ਨੂੰ ਜ਼ਬੂਰਾਂ ਨਾਲ ਪ੍ਰਾਰਥਨਾ ਕਰਨਾ ਸਿੱਖਣਾ ਕਿਹਾ ਜਾਂਦਾ ਹੈ। ਅਸੀਂ ਵੱਖ ਵੱਖ ਜ਼ਬੂਰਾਂ ਨੂੰ ਦੇਖ ਰਹੇ ਹਾਂ, ਇਸ ਗੱਲ 'ਤੇ ਵਿਚਾਰ ਕਰਦੇ ਹੋਏ ਕਿ ਜ਼ਬੂਰਾਂ ਦੇ ਲਿਖਾਰੀ ਨੇ ਕਿਵੇਂ ਪ੍ਰਾਰਥਨਾ ਕੀਤੀ, ਇਸ ਗੱਲ 'ਤੇ ਵਿਚਾਰ ਕਰਦੇ ਹੋਏ ਕਿ ਜ਼ਬੂਰ ਦੇ ਲਿਖਾਰੀ ਨੇ ਯਿਸੂ ਵੱਲ ਕਿਵੇਂ ਇਸ਼ਾਰਾ ਕੀਤਾ, ਕਿ ਦਰਅਸਲ ਯਿਸੂ ਨੇ ਖੁਦ ਅਕਸਰ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਨੂੰ ਆਪਣੇ ਬੁੱਲਾਂ 'ਤੇ ਕਿਵੇਂ ਲਿਆ। ਯਿਸੂ ਨੇ ਜ਼ਬੂਰਾਂ ਦੀ ਪ੍ਰਾਰਥਨਾ ਕੀਤੀ। ਅਸੀਂ ਇਹ ਵੀ ਦੇਖਿਆ ਹੈ ਕਿ ਅਸੀਂ ਆਪਣੇ ਮੁਸ਼ਕਲ ਹਾਲਾਤਾਂ ਦੇ ਵਿਚਕਾਰ ਜ਼ਬੂਰਾਂ ਦੀ ਪ੍ਰਾਰਥਨਾ ਕਿਵੇਂ ਕਰ ਸਕਦੇ ਹਾਂ। ਜ਼ਬੂਰ ਇੱਕ ਚੰਗਾ ਅਧਿਆਪਕ ਹੈ ਕਿ ਦੁੱਖਾਂ ਦੇ ਵਿਚਕਾਰ ਕਿਵੇਂ ਪ੍ਰਾਰਥਨਾ ਕਰਨੀ ਹੈ ਸਾਨੂੰ ਸਿਖਾਉਂਦਾ ਹੈ। ਅੱਜ ਸਵੇਰੇ ਸਾਡੇ ਜ਼ਬੂਰ 86 ਵਿੱਚ ਦਾਊਦ ਇੱਕ ਵਾਰ ਫਿਰ ਦੁੱਖਾਂ ਦੀ ਜਗ੍ਹਾ ਤੋਂ ਲਿਖ ਰਿਹਾ ਹੈ। ਉਹ ਫਿਰ ਘਾਟੀ ਵਿੱਚ ਹੈ, ਉਸਦੀਆਂ ਬਹੁਤ ਸਾਰੀਆਂ ਭਰਪੂਰ ਪ੍ਰਾਰਥਨਾਵਾਂ ਭਰਪੂਰ ਜ਼ਬੂਰ ਦੁੱਖ ਦੀ ਭੱਠੀ ਵਿੱਚ ਘੜੇ ਗਏ ਹਨ। ਦੁੱਖਾਂ ਨੇ ਉਸਨੂੰ ਪਰਮਾਤਮਾ ਨੂੰ ਭਾਲਣ, ਪਰਮਾਤਮਾ ਨੂੰ ਪੁਕਾਰਨ ਅਤੇ ਆਪਣੇ ਆਪ ਨੂੰ ਪਰਮਾਤਮਾ ਉੱਤੇ ਸੁੱਟਣ ਲਈ ਮਜਬੂਰ ਕੀਤਾ ਹੈ। ਦੁੱਖਾਂ ਨੇ ਉਸਨੂੰ ਆਪਣੇ ਪਰਮਾਤਮਾ ਦੇ ਨੇੜੇ ਲੈ ਕੇ ਆਉਂਦਾ ਹੈ। ਅਸੀਂ ਆਪਣੀ ਸ਼ਾਮ ਦੀ ਲੜੀ ਵਿੱਚ 2 ਸਾਮੂਅਲ ਦੇ ਅੰਤ ਵਿੱਚ ਸੁਣਿਆ ਹੈ, ਜਿਵੇਂ ਕਿ ਇਹ ਦਾਊਦ ਦੇ ਆਖਰੀ ਸ਼ਬਦਾਂ ਨੂੰ ਦਰਜ ਕਰਦਾ ਹੈ ਕਿ ਉਹ ਇਸਰਾਇਲ ਦਾ ਮਿੱਠਾ ਜ਼ਬੂਰਕਾਰ ਸੀ। ਜ਼ਬੂਰ 86 ਦਾਊਦ ਦੇ ਮਿੱਠੇ ਜ਼ਬੂਰਾਂ ਵਿੱਚੋਂ ਇੱਕ ਹੈ। ਆਓ ਜ਼ਬੂਰ 86 ਦੀਆਂ ਪਹਿਲੀਆਂ 7 ਆਇਤਾਂ ਨੂੰ ਵੇਖੀਏ ਅਤੇ ਜਿਵੇਂ ਅਸੀਂ ਕਰਦੇ ਹਾਂ ਅਸੀਂ ਸਿੱਖਾਂਗੇ ਕਿ ਆਪਣੇ ਦੁੱਖ ਵਿੱਚ ਅਸੀਂ ਪਰਮਾਤਮਾ ਨੂੰ ਪੁਕਾਰ ਸਕਦੇ ਹਾਂ, ਉਸ ਨੂੰ ਜਵਾਬ ਦੇਣ ਲਈ ਬੇਨਤੀ ਕਰ ਸਕਦੇ ਹਾਂ। ਆਪਣੇ ਦੁੱਖ ਵਿੱਚ ਅਸੀਂ ਪਰਮਾਤਮਾ ਨੂੰ ਪੁਕਾਰ ਸਕਦੇ ਹਾਂ, ਸਾਨੂੰ ਉਸ ਨੂੰ ਜਵਾਬ ਦੇਣ ਦੀ ਬੇਨਤੀ ਕਰ ਸਕਦੇ ਹਾਂ। ਆਇਤ 1 ਵੱਲ ਦੇਖੋ, ਹੇ ਯਹੋਵਾ ਆਪਣਾ ਕੰਨ ਝੁਕਾ ਅਤੇ ਮੈਨੂੰ ਉੱਤਰ ਦੇ ਕਿਉਂਕਿ ਮੈਂ ਗਰੀਬ ਅਤੇ ਲੋੜਵੰਦ ਹਾਂ। ਇੱਕ ਧਰਮ ਸ਼ਾਸਤਰੀ ਦੇ ਜੋ ਦਾਊਦ ਤੋਂ ਕਈ ਸਾਲਾਂ ਬਾਅਦ ਲਿਖਦਾ ਸੀ, ਕਹਿੰਦਾ ਸੀ ਕਿ ਸਾਡੀ ਬੁੱਧੀ ਜਿੱਥੋਂ ਤੱਕ ਸਾਨੂੰ ਇਸ ਨੂੰ ਸੱਚੀ ਅਤੇ ਠੋਸ ਬੁੱਧੀ ਸਮਝੀ ਜਾਣੀ ਚਾਹੀਦੀ ਹੈ, ਲਗਭਗ ਪੂਰੀ ਤਰ੍ਹਾਂ ਦੋ ਹਿੱਸਿਆਂ ਵਿੱਚ ਸ਼ਾਮਿਲ ਹੈ, ਪਰਮਾਤਮਾ ਅਤੇ ਆਪਣੇ ਆਪ ਦਾ ਗਿਆਨ। ਫਿਰ ਦਾਊਦ ਬੁੱਧੀਮਾਨ ਹੈ, ਉਸ ਕੋਲ ਸੱਚੀ ਅਤੇ ਠੋਸ ਬੁੱਧੀ ਹੈ, ਉਸ ਕੋਲ ਪਰਮਾਤਮਾ ਅਤੇ ਆਪਣੇ ਆਪ ਦਾ ਗਿਆਨ ਹੈ। ਉਹ ਆਇਤਾਂ 1 ਅਤੇ 7 ਵਿੱਚ ਪਰਮਾਤਮਾ ਨੂੰ ਪ੍ਰਭੂ ਵਜੋਂ ਸੰਬੋਧਿਤ ਕਰਦਾ ਹੈ, ਵੱਡਾ ਪ੍ਰਭੂ ਜੋ ਕਿ ਨਾਮ ਪਰਮੇਸ਼ਵਰ ਨੇ ਮੂਸਾ ਨੂੰ ਪ੍ਰਗਟ ਕੀਤਾ, ਮਹਾਨ ਮੈਂ ਹਾਂ ਜੋ ਹਾਂ ਨਾਮ। ਇਹ ਪਰਮਾਤਮਾ ਦੇ ਨੇਮ ਨੂੰ ਰੱਖਣ ਵਾਲੇ ਸੁਭਾਅ ਨਾਲ ਜੁੜਿਆ ਹੋਇਆ ਹੈ। ਆਇਤ 2 ਵਿੱਚ ਉਹ ਪਰਮਾਤਮਾ ਨੂੰ ਪਰਮਾਤਮਾ ਸਰਵਉੱਚ ਵਜੋਂ ਸੰਬੋਧਿਤ ਕਰਦਾ ਹੈ ਅਤੇ ਆਇਤਾਂ 3 ਅਤੇ 4, 5 ਵਿੱਚ ਦਾਊਦ ਪ੍ਰਭੂ ਦਾ ਹਵਾਲਾ ਦਿੰਦਾ ਹੈ, ਵੱਡੇ ਅੱਖਰਾਂ ਵਿੱਚ ਨਹੀਂ। ਪਰਮਾਤਮਾ ਦਾ ਇਹ ਨਾਮ ਉਸਦੀ ਪ੍ਰਭੂ ਸੱਤਾ, ਰਾਜ ਕਰਨ ਦੇ ਉਸਦੇ ਅਧਿਕਾਰ, ਉਸਦੀ ਰਾਜਸ਼ਾਹੀ ਦੇ ਤੋਂ ਜ਼ੋਰ ਦਿੰਦਾ ਹੈ। ਦਾਊਦ ਨੂੰ ਪਰਮਾਤਮਾ ਦਾ ਗਿਆਨ ਹੈ ਅਤੇ ਇਸ ਜ਼ਬੂਰ ਵਿੱਚ ਦਾਊਦ ਪਰਮੇਸ਼ਵਰ ਦੇ ਚਰਿੱਤਰ ਬਾਰੇ ਗੱਲ ਕਰਦਾ ਹੈ। ਉਹ ਕੌਣ ਹੈ, ਉਹ ਕਿਹੋ ਜਿਹਾ ਹੈ? ਆਇਤ 5 ਵਿੱਚ ਦਾਊਦ ਕਹਿੰਦਾ ਹੈ ਕਿ ਪਰਮੇਸ਼ਵਰ ਚੰਗਾ ਅਤੇ ਮਾਫ਼ ਕਰਨ ਵਾਲਾ ਹੈ ਅਤੇ ਉਹਨਾਂ ਸਾਰਿਆਂ ਲਈ ਜੋ ਉਸ ਨੂੰ ਪੁਕਾਰਦੇ ਹਨ ਅਡੋਲ ਪਿਆਰ ਨਾਲ ਭਰਪੂਰ ਹੈ। ਦਾਊਦ ਨੂੰ ਪਰਮੇਸ਼ਵਰ ਦਾ ਗਿਆਨ ਹੈ, ਉਸਦਾ ਜ਼ਬੂਰ ਪਰਮੇਸ਼ਵਰ ਬਾਰੇ ਅਮੀਰ ਧਰਮ ਸ਼ਾਸਤਰ ਨਾਲ ਭਰਿਆ ਹੋਇਆ ਹੈ। ਦਾਊਦ ਕੋਲ ਸੰਜਮ ਅਤੇ ਜ਼ਬੂਰ ਦੇ ਲਗਭਗ ਅੰਤ ਤੱਕ ਆਪਣੇ ਮੁੱਖ ਅਤੇ ਉਸਦੀ ਈਵਨ ਅਜਮਾਇਸ਼ ਦਾ ਜ਼ਿਕਰ ਵੀ ਨਹੀਂ ਕਰਦਾ। ਇਸ ਜ਼ਬੂਰ ਦਾ ਵੱਡਾ ਬਹੁਤਾ ਹਿੱਸਾ ਪਰਮੇਸ਼ਵਰ ਨੂੰ, ਇਸ ਪ੍ਰਾਰਥਨਾ ਦਾ ਬਹੁਤਾ ਹਿੱਸਾ ਖੁਦ ਪਰਮੇਸ਼ਵਰ ਦੇ ਬਾਰੇ ਹੈ। ਉਹ ਕੌਣ ਹੈ, ਉਹ ਕਿਹੋ ਜਿਹਾ ਹੈ, ਉਸਨੇ ਕੀ ਕੀਤਾ ਹੈ? ਅਸੀਂ ਜ਼ਬੂਰਾਂ ਨਾਲ ਪ੍ਰਾਰਥਨਾ ਕਰਨਾ ਸਿੱਖ ਰਹੇ ਹਾਂ ਅਤੇ ਇਸ ਲਈ ਆਪਣੀ ਪ੍ਰੀਖਿਆ ਦੇ ਵਿਚਕਾਰ ਅਸੀਂ ਉਹੀ ਕਰ ਸਕਦੇ ਹਾਂ ਜਿਵੇਂ ਦਾਊਦ ਕਰਦਾ ਹੈ। ਅਸੀਂ ਪਰਮਾਤਮਾ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਜੋ ਪਰਮੇਸ਼ਵਰ ਹੈ। ਅਸੀਂ ਪਰਮਾਤਮਾ ਨੂੰ ਪ੍ਰਾਰਥਨਾ ਕਰ ਸਕਦੇ ਹਾਂ, ਉਸ ਦੀਆਂ ਪ੍ਰਾਰਥਨਾਵਾਂ ਅਤੇ ਉਪਾਸਨਾਵਾਂ ਕਰ ਸਕਦੇ ਹਾਂ ਅਤੇ ਸਾਨੂੰ ਅਜਿਹਾ ਕਰਨਾ ਚਾਹੀਦਾ ਕਿਉਂਕਿ ਉਹ ਸਾਡੀ ਸਾਰੀ ਪ੍ਰਸ਼ੰਸਾ ਅਤੇ ਉਪਾਸਨਾ ਦੇ ਯੋਗ ਹੈ। ਪਰ ਮੈਨੂੰ ਲੱਗਦਾ ਹੈ ਕਿ ਅਜਿਹਾ ਕਰਨਾ ਇੱਕ ਵਾਧੂ ਕਾਰਨ ਹੈ। ਸਾਡੀ ਪ੍ਰੀਖਿਆ ਦੇ ਵਿਚਕਾਰ ਸਾਨੂੰ ਯਾਦ ਦਿਵਾਇਆ ਜਾਵੇਗਾ ਕਿ ਪਰਮਾਤਮਾ ਕੌਣ ਹੈ, ਉਸਦੀ ਮਹਾਨਤਾ, ਉਸਦੀ ਵਫ਼ਾਦਾਰੀ, ਉਸਦੀ ਮਹਿਮਾ, ਉਸਦੀਆਂ ਚੰਗਿਆਈਆਂ। ਸਾਡੀਆਂ ਅੱਖਾਂ ਸਾਡੇ ਆਪਣੇ ਆਪ ਤੋਂ, ਸਾਡੇ ਪ੍ਰੀਖਿਆਵਾਂ ਤੋਂ ਹਟ ਜਾਣਗੀਆਂ ਅਤੇ ਉਹ ਉਸ ਉੱਤੇ ਟਿਕੀਆਂ ਰਹਿਣਗੀਆਂ। ਦਾਊਦ ਨੂੰ ਪਰਮਾਤਮਾ ਦਾ ਸਹੀ ਗਿਆਨ ਹੈ ਅਤੇ ਉਹ ਉਸੀ ਸਹੀ ਗਿਆਨ ਦੇ ਅਨੁਸਾਰ ਪ੍ਰਾਰਥਨਾ ਕਰਦਾ ਹੈ। ਦਾਊਦ ਨੂੰ ਆਪਣੇ ਆਪ ਦਾ ਵੀ ਸਹੀ ਗਿਆਨ ਹੈ। ਆਪਣੇ ਬਾਰੇ ਉਸਦੇ ਪਹਿਲੇ ਸ਼ਬਦ ਹਨ, ਮੈਂ ਗਰੀਬ ਅਤੇ ਲੋੜਵੰਦ ਹਾਂ। ਇਹੋ ਹੈ ਜੋ ਅਸੀਂ ਹਾਂ, ਅਸੀਂ ਗਰੀਬ ਜਾਇਦਾਦ ਦੇ ਹਾਂ, ਅਸੀਂ ਲੋੜਵੰਦ ਜੀਵ ਹਾਂ। ਪਰਮਾਤਮਾ ਸਿਰਜਣਹਾਰ ਹੈ, ਅਸੀਂ ਜੀਵ ਹਾਂ, ਉਸ ਸ਼ਾਨਦਾਰ ਅਤੇ ਮਹਾਨ ਹੈ ਅਤੇ ਹਰ ਤਰ੍ਹਾਂ ਨਾਲ ਅਮੀਰ ਹੈ। ਅਸੀਂ ਗਰੀਬ ਹਾਂ, ਉਸ ਨੂੰ ਕਿਸੇ ਵੀ ਦੀ ਲੋੜ ਨਹੀਂ ਹੈ। ਪਰਮਾਤਮਾ ਸਵੈ ਨਿਰਭਰ ਹੈ, ਅਸੀਂ ਪੂਰੀ ਤਰ੍ਹਾਂ ਨਿਰਭਰ ਜੀਵ ਹਾਂ। ਸਾਡੀ ਜ਼ਿੰਦਗੀ ਪਲ ਪਲ ਪਰਮਾਤਮਾ 'ਤੇ ਨਿਰਭਰ ਕਰਦੀ ਹੈ ਕਿ ਉਹ ਸਾਡੀ ਜ਼ਿੰਦਗੀ ਨੂੰ ਕਾਇਮ ਰੱਖੇ। ਅਸੀਂ ਲੋੜਵੰਦ ਹਾਂ, ਅਸੀਂ ਕਮਜ਼ੋਰ ਹਾਂ, ਸਾਡੇ ਸੋਚਣ ਜਾਂ ਕਲਪਨਾ ਕਰਨ ਨਾਲੋਂ ਕਿਤੇ ਕਮਜ਼ੋਰ। ਕੈਨੇਡਾ ਦੇ ਉੱਤਰੀ ਦੂਰ ਦੁਰਾਡੇ ਖੇਤਰਾਂ ਵਿੱਚ ਇੱਕ ਆਦਮੀ ਸਵੈ ਨਿਰਭਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਤਾਕਤਵਰ ਸੀ, ਉਹ ਤੰਦਰੁਸਤ ਸੀ ਅਤੇ ਉਸ ਨੂੰ ਠੰਡੇ ਉਜਾੜ ਮਾਹੌਲ ਵਿੱਚ ਕਿਵੇਂ ਬਚਣਾ ਹੈ ਇਸਦਾ ਗਿਆਨ ਸੀ। ਉਸਨੇ ਇੱਕ ਜਾਨਵਰ ਦਾ ਸ਼ਿਕਾਰ ਕੀਤਾ ਅਤੇ ਫੜਿਆ, ਉਸਨੇ ਇਸਦੀ ਚਮੜੀ ਉਤਾਰੀ, ਇਸਦੇ ਕੁਝ ਹਿੱਸੇ ਨੂੰ ਸੁਰੱਖਿਅਤ ਰੱਖਿਆ ਅਤੇ ਇਸਦੇ ਕੁਝ ਹਿੱਸੇ ਨੂੰ ਆਪਣੇ ਖਾਣੇ ਲਈ ਪਕਾਇਆ। ਫਿਰ ਉਸਨੇ ਆਪਣੀਆਂ ਯੋਗਤਾਵਾਂ ਵਿੱਚ ਆਪਣੇ ਵਿਸ਼ਵਾਸ ਦਾ ਐਲਾਨ ਕੀਤਾ ਅਤੇ ਉਸਨੇ ਦੱਸਿਆ ਕਿ ਉਸਨੇ ਇਸ ਭੂਦ੍ਰਿਸ਼ ਨੂੰ ਕਿਵੇਂ ਜਿੱਤਿਆ ਹੈ। ਉਸ ਨੂੰ ਵਿਸ਼ਵਾਸ ਸੀ ਕਿ ਉਹ ਇਹਨਾਂ ਦੇ ਨੇੜੇ ਤਾਂ ਆਰਕਟਿਕ ਹਾਲਾਤਾਂ ਵਿੱਚ 100 ਦਿਨਾਂ ਤੱਕ ਸਵੈ ਨਿਰਭਰ ਰਹਿ ਸਕਦਾ ਹੈ। ਉਸ ਰਾਤ ਉਸਨੂੰ ਭੋਜਨ ਵਿੱਚ ਜ਼ਹਿਰ ਆ ਗਿਆ ਅਤੇ ਉਸਨੂੰ ਬਚਾਉਣ ਲਈ ਇੱਕ ਹੈਲੀਕਾਪਟਰ ਲਈ ਰੇਡੀਓ ਦੀ ਲੋੜ ਪਈ। ਇਸ ਦੈਂਤ ਆਦਮੀ ਨੂੰ ਬੈਕਟੀਰੀਆ ਨੇ ਇੰਨਾ ਛੋਟਾ ਕਰ ਦਿੱਤਾ ਸੀ ਕਿ ਤੁਸੀਂ ਇਸ ਨੂੰ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਸੀ। ਉਹ ਭੁੱਲ ਗਿਆ ਜਿਵੇਂ ਕਿ ਅੱਜ ਬਹੁਤ ਸਾਰੇ ਲੋਕ ਕਰਦੇ ਹਨ ਕਿ ਉਹ ਗਰੀਬ ਅਤੇ ਲੋੜਵੰਦ ਸੀ। ਸੱਚੀ ਬੁੱਧੀ ਮਸੀਹੀ ਭਾਈ ਭੈਣੋ ਇਹ ਜਾਣਨ ਤੋਂ ਆਉਂਦੀ ਹੈ ਕਿ ਪਰਮਾਤਮਾ ਕੌਣ ਹੈ ਅਤੇ ਤੁਸੀਂ ਕੌਣ ਹੋ। ਦਾਊਦ ਕੋਲ ਇਹ ਸੱਚੀ ਬੁੱਧੀ ਹੈ, ਉਸ ਨੂੰ ਪਰਮੇਸ਼ੁਰ ਦੀ ਲੋੜ ਹੈ। ਦੋਸਤ ਤੈਨੂੰ ਪਿਆਰ ਦੀ ਲੋੜ ਹੈ ਅਤੇ ਇਸ ਸੱਚੀ ਬੁੱਧੀ ਨਾਲ ਦਾਊਦ ਪਰਮੇਸ਼ੁਰ ਨੂੰ ਪੁਕਾਰਦਾ ਹੈ। ਆਇਤ 1, ਹੇ ਯਹੋਵਾਹ ਆਪਣਾ ਕੰਨ ਝੁਕਾ ਅਤੇ ਮੈਨੂੰ ਉੱਤਰ ਦੇ, ਮੇਰੀ ਜਾਨ ਬਚਾ, ਆਪਣੇ ਸੇਵਕ ਨੂੰ ਬਚਾ, ਮੇਰੇ 'ਤੇ ਕਿਰਪਾ ਕਰ, ਮੇਰੇ ਦਿਲ ਨੂੰ ਖੁਸ਼ ਕਰ, ਮੇਰੀ ਪ੍ਰਾਰਥਨਾ ਵੱਲ ਕੰਨ ਲਾ, ਕਿਰਪਾ ਲਈ ਮੇਰੀ ਬੇਨਤੀ ਸੁਣ। ਝੁਕਾ, ਜਵਾਬ ਦੇ, ਰੱਖਿਆ ਕਰ, ਬਚਾ, ਕਿਰਪਾ ਕਰ, ਖੁਸ਼ ਹੋ, ਕੰਨ ਲਾ, ਸੁਣ। ਦਾਊਦ ਇੱਕ ਲੋੜਵੰਦ ਆਦਮੀ ਹੈ, ਉਸਨੂੰ ਲੋੜਵੰਦ ਹੋਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਦਾਊਦ ਵੱਲੋਂ ਕੋਈ ਸਖਤ ਬੁੱਲ ਨਹੀਂ, ਗੱਲ ਨਹੀਂ ਕੋਈ ਕੱਢੀ ਗਈ, ਕੋਈ ਝੂਠੀ ਮਰਦਾਨਗੀ ਨਹੀਂ ਹੈ ਜੋ ਕਹਿੰਦੀ ਹੈ ਕਿ ਮੈਨੂੰ ਮਦਦ ਦੀ ਲੋੜ ਨਹੀਂ। ਦਾਊਦ ਸਿਰਫ ਪਰਮੇਸ਼ੁਰ ਨੂੰ ਪੁਕਾਰਦਾ ਹੈ, ਉਹ ਪਰਮੇਸ਼ੁਰ ਨੂੰ ਆਪਣੇ ਵੱਲੋਂ ਕਾਰਵਾਈ ਕਰਨ ਲਈ ਬੇਨਤੀ ਕਰਦਾ ਹੈ। ਮੇਰੀ ਗੱਲ ਸੁਣੋ ਪਰਮੇਸ਼ੁਰ, ਮੈਨੂੰ ਜਵਾਬ ਦਿਓ। ਉਹ ਰਸਤੇ ਵਿੱਚ ਪਰਮੇਸ਼ੁਰ ਨੂੰ ਆਪਣੀ ਪੁਕਾਰ ਦੇ ਕਾਰਨ ਪ੍ਰਦਾਨ ਕਰਦਾ ਹੈ। ਆਇਤ 2, ਕਿਉਂਕਿ ਮੈਂ ਧਰਮੀ ਹਾਂ। ਇਹ ਸਵੈ ਧਰਮੀ ਨਹੀਂ ਹੈ, ਉਹ ਐਲਾਨ ਕਰ ਰਿਹਾ ਕਿ ਉਹ ਪਰਮੇਸ਼ੁਰ ਦੇ ਪੱਖ ਵਿੱਚ ਹੈ, ਆਪਣੇ ਦੁਸ਼ਮਣਾਂ ਦੇ ਉਲਟ ਜਿਨ੍ਹਾਂ ਦੇ ਬਾਰੇ ਉਹ ਗੱਲ ਕਰਨ ਆਵੇਗਾ। ਇਹ ਇੱਕ ਐਲਾਨ ਹੈ ਕਿ ਉਹ ਉਸ ਬੁਰਾਈ ਦੇ ਲਾਇਕ ਨਹੀਂ ਹੈ ਜਿਸ ਨਾਲ ਦੁਸ਼ਟ ਉਸਦਾ ਪਿੱਛਾ ਕਰ ਰਹੇ ਹਨ। ਇੱਕ ਐਲਾਨ ਹੈ ਕਿ ਦਾਊਦ ਦੇ ਦੁਸ਼ਮਣ ਪਰਮੇਸ਼ੁਰ ਦੇ ਦੁਸ਼ਮਣ ਹਨ, ਕਿਉਂਕਿ ਉਹ ਪ੍ਰਭੂ ਨਾਲ, ਪ੍ਰਭੂ ਦਾ ਮਸਾ ਕੀਤਾ ਹੋਇਆ ਹੈ। ਆਇਤ 2, ਫਿਰ ਹੋਰ ਤਰਕ ਪ੍ਰਦਾਨ ਕਰਦਾ, ਕਿਉਂਕਿ ਦਾਊਦ ਪਰਮੇਸ਼ੁਰ ਵਿੱਚ ਭਰੋਸਾ ਕਰਦਾ ਹੈ, ਕਿਉਂਕਿ ਦਾਊਦ ਸਾਰਾ ਦਿਨ ਪਰਮੇਸ਼ੁਰ ਨੂੰ ਪੁਕਾਰਦਾ ਹੈ, ਕਿਉਂਕਿ ਦਾਊਦ ਆਪਣੀ ਆਤਮਾ ਨੂੰ ਪ੍ਰਭੂ ਵੱਲ ਚੁੱਕਦਾ ਹੈ, ਕਿਉਂਕਿ ਤੂੰ ਪ੍ਰਭੂ ਚੰਗਾ ਅਤੇ ਮਾਫ਼ ਕਰਨ ਵਾਲਾ ਹੈ, ਅਡੋਲ ਪਿਆਰ ਵਿੱਚ ਭਰਪੂਰ ਹੈ, ਕਿਉਂਕਿ ਤੂੰ ਪਰਮੇਸ਼ੁਰ ਨੂੰ ਜਵਾਬ ਦੇਣ ਵਾਲੀ ਪ੍ਰਾਰਥਨਾ ਹੈ। ਦਾਊਦ ਆਪਣਾ ਜ਼ਬੂਰ ਪਰਮੇਸ਼ੁਰ ਦੇ ਸਹੀ ਗਿਆਨ ਅਤੇ ਆਪਣੇ ਆਪ ਦੇ ਸਹੀ ਗਿਆਨ ਨਾਲ ਖੋਲ੍ਹਦਾ ਹੈ ਅਤੇ ਉਹ ਪਰਮੇਸ਼ੁਰ ਨੂੰ ਪੁਕਾਰਦਾ ਹੈ। ਉਹ ਕਾਰਨ ਦੱਸਦਾ ਹੈ ਕਿ ਉਹ ਪਰਮੇਸ਼ੁਰ ਨੂੰ ਕਿਉਂ ਪੁਕਾਰ ਰਿਹਾ ਹੈ, ਪਰਮੇਸ਼ੁਰ ਨੂੰ ਜਵਾਬ ਦੇਣ ਲਈ ਬੇਨਤੀ ਕਰਦਾ ਹੈ। ਸਾਨੂੰ ਦਾਊਦ ਤੋਂ ਸਿੱਖਣਾ ਚਾਹੀਦਾ ਹੈ ਕਿ ਤੁਹਾਡੇ ਦੁੱਖ ਵਿੱਚ ਯਾਦ ਰੱਖੋ ਕਿ ਕੌਣ ਪਰਮਾਤਮਾ ਹੈ, ਆਪਣੀ ਪ੍ਰੀਖਿਆ ਵਿੱਚ ਉਸਦੇ ਚਰਿੱਤਰ ਨੂੰ ਯਾਦ ਰੱਖੋ, ਵਾਦੀ ਵਿੱਚ ਪਰਮਾਤਮਾ ਨੂੰ ਪ੍ਰਾਰਥਨਾ ਕਰੋ ਕੌਣ ਹੈ, ਪ੍ਰਾਰਥਨਾ ਵਿੱਚ ਪਰਮਾਤਮਾ ਦੇ ਚਰਿੱਤਰ ਨੂੰ ਯਾਦ ਰੱਖੋ। ਤੁਸੀਂ ਯਹੋਵਾਹ ਹੋ, ਤੁਸੀਂ ਚੰਗੇ ਹੋ, ਤੁਸੀਂ ਮਾਫ਼ ਕਰਨ ਵਾਲੇ ਹੋ। ਤੁਸੀਂ ਉਹਨਾਂ ਸਾਰਿਆਂ ਲਈ ਅਡੋਲ ਪਿਆਰ ਵਿੱਚ ਭਰਪੂਰ ਹੋ ਜੋ ਤੁਹਾਨੂੰ ਪਿਆਰ ਕਰਦੇ ਹਨ ਅਤੇ ਪੁਕਾਰਦੇ ਹਨ, ਅਤੇ ਯਹੋਵਾਹ ਨੂੰ ਜਵਾਬ ਦੇਣ ਲਈ ਪੁਕਾਰੋ, ਮੇਰੀ ਸੁਣੋ ਹੇ ਪ੍ਰਭੂ, ਆਪਣਾ ਕੰਨ ਮੇਰੀ ਵੱਲ ਝੁਕਾਓ, ਮੈਨੂੰ ਉੱਤਰ ਦਿਓ ਮੇਰੇ ਪ੍ਰਭੂ। ਸਾਨੂੰ ਅੱਗੇ ਵਧਣ ਦੀ ਲੋੜ ਹੈ। ਅਸੀਂ ਪਹਿਲੀਆਂ 7 ਆਇਤਾਂ ਤੋਂ ਦੇਖਿਆ ਹੈ ਕਿ ਸਾਡੀ ਪ੍ਰੀਖਿਆ ਵਿੱਚ ਸਾਨੂੰ ਪਰਮਾਤਮਾ ਨੂੰ ਪੁਕਾਰਨਾ ਚਾਹੀਦਾ ਹੈ, ਸਾਨੂੰ ਜਵਾਬ ਦੇਣ ਲਈ ਬੇਨਤੀ ਕਰਨੀ ਚਾਹੀਦੀ ਹੈ। ਇਹਨਾਂ 8-13 ਵਿੱਚ ਅਸੀਂ ਦਾਊਦ ਨੂੰ ਪਰਮਾਤਮਾ ਦੀ ਉਸਤਤ ਕਰਦੇ ਹੋਏ ਦੇਖਦੇ ਹਾਂ। ਇੱਥੇ ਅਸੀਂ ਦਾਊਦ ਤੋਂ ਸਿੱਖ ਸਕਦੇ ਹਾਂ ਕਿ ਪਰਮਾਤਮਾ ਹਰ ਸਮੇਂ ਪ੍ਰਸ਼ੰਸਾ ਯੋਗ ਹੈ। ਸਾਨੂੰ ਪਰਮਾਤਮਾ ਦੀ ਉਸਤਤ ਸਿਰਫ ਉਦੋਂ ਹੀ ਨਹੀਂ ਕਰਨੀ ਚਾਹੀਦੀ ਅਸੀਂ ਜਦੋਂ ਅਸੀਂ ਗਰਮੀਆਂ ਦੇ ਇੱਕ ਚਮਕਦਾਰ ਸਵੇਰ ਨੂੰ ਘਾਹ ਦੇ ਮੈਦਾਨਾਂ ਵਿੱਚ ਘੁੰਮ ਰਹੇ ਹੁੰਦੇ ਹਾਂ, ਸਗੋਂ ਸਾਨੂੰ ਸਰਦੀਆਂ ਦੀ ਠੰਡੀ ਰਾਤ ਨੂੰ ਭੁੱਖੇ ਬੈਠਣ 'ਤੇ ਪਰਮਾਤਮਾ ਦੀ ਉਸਤਤ ਵੀ ਕਰਨੀ ਚਾਹੀਦੀ ਹੈ। ਆਪਣੀਆਂ ਅਜਮਾਇਸ਼ਾਂ ਦੇ ਵਿਚਕਾਰ ਸਾਨੂੰ ਪਰਮਾਤਮਾ ਦੀ ਉਸਤਤ ਕਰਨੀ ਚਾਹੀਦੀ ਹੈ। ਆਇਤ 8 ਇਸ ਪ੍ਰਸ਼ੰਸਾ ਭਾਗ ਦੀ ਸ਼ੁਰੂਆਤ ਕਰਦੀ ਹੈ। ਹੇ ਪ੍ਰਭੂ, ਦੇਵਤਿਆਂ ਵਿੱਚ ਤੇਰੇ ਵਰਗਾ ਕੋਈ ਨਹੀਂ ਹੈ, ਇਹ ਹੋਰ ਦੇਵਤੇ ਕੌਣ ਹਨ? ਇਹ ਹੈਰਾਨੀ ਦੀ ਗੱਲ ਹੈ ਨਾ, ਪਰ ਦਾਊਦ ਬਹੁਦੇਵਵਾਦੀ ਨਹੀਂ ਬਣਿਆ। ਆਇਤ 10 ਦਾ ਅੰਤ ਕਹਿੰਦਾ ਹੈ, ਤੂੰ ਇਕੱਲਾ ਹੀ ਪਰਮਾਤਮਾ ਹੈ। ਇਹ ਸੰਭਵ ਹੈ ਕਿ ਦਾਊਦ ਦੂਤਾਂ ਨੂੰ ਦੇਵਤਿਆਂ ਵਜੋਂ ਦਰਸਾ ਰਿਹਾ ਹੋਵੇ। ਛੋਟੇ ਅੱਖਰਾਂ ਵਿੱਚ ਜੀ ਧਰਮ ਗ੍ਰੰਥ ਦੇ ਕਦੇ ਅਜਿਹਾ ਕਰਦਾ ਹੈ, ਜਾਂ ਇਹ ਸੰਭਵ ਹੈ ਕਿ ਦਾਊਦ ਕੁਝ ਅਜਿਹਾ ਕਹਿ ਰਿਹਾ ਹੋਵੇ, ਤੁਸੀਂ ਵੱਡੇ ਹੋ, ਆਲੇ ਦੁਆਲੇ ਦੀਆਂ ਕੌਮਾਂ ਦੇ ਝੂਠੇ ਦੇਵਤਿਆਂ ਨਾਲੋਂ ਵੀ ਬੇਮਿਸਾਲ, ਕੌਮਾਂ ਤੁਹਾਡੇ ਵਾਂਗ ਮਹਾਨ ਇੱਕ ਕਾਲਪਨਿਕ ਦੇਵਤਾ ਨਹੀਂ ਬਣਾ ਸਕਦੀਆਂ। ਦਾਊਦ ਅੱਗੇ ਕਹਿੰਦਾ ਹੈ ਕਿ ਨਾ ਹੀ ਤੁਹਾਡੇ ਵਰਗੇ ਕੋਈ ਕੰਮ ਹਨ ਕਰ ਸਕਦਾ ਹੈ। ਆਕਾਸ਼ ਕਿਸਨੇ ਬਣਾਇਆ, ਧਰਤੀ ਕਿਸਨੇ ਬਣਾਈ, ਆਦਮੀਆਂ ਅਤੇ ਔਰਤਾਂ ਨੂੰ ਕਿਸਨੇ ਬਣਾਇਆ, ਇਤਿਹਾਸ ਵਿੱਚ ਮੁਕਤੀ ਦੀ ਯੋਜਨਾ ਕੌਣ ਬਣਾ ਰਿਹਾ ਹੈ, ਕਿਸ ਦੇ ਕੰਮ ਯਹੋਵਾਹ ਦੇ ਕੰਮਾਂ ਵਰਗੇ ਹਨ? ਤੁਸੀਂ ਯਹੋਵਾ ਦੀ ਤੁਲਨਾ ਕਿਸ ਨਾਲ ਕਰ ਸਕਦੇ ਹੋ। ਫਿਰ ਦਾਊਦ ਉਸ ਵਾਅਦੇ ਵੱਲ ਮੁੜਦਾ ਹੈ ਜੋ ਪਰਮੇਸ਼ੁਰ ਨੇ ਅਬਰਾਹਮ ਨਾਲ ਕੀਤਾ ਸੀ, ਅਤੇ ਮੈਨੂੰ ਲੱਗਦਾ ਹੈ ਕਿ ਉਹ ਮਸੀਹਾ ਦੇ ਆਉਣ ਵਾਲੇ ਕੰਮ ਦੀ ਉਡੀਕ ਕਰ ਰਿਹਾ ਹੈ, ਭਾਵੇਂ ਉਹ ਇਸ ਬਾਰੇ ਜਾਣੂ ਹੋਵੇ ਜਾਂ ਨਾ। ਆਇਤ 9 ਵੱਲ ਦੇਖੋ। ਹੇ ਪ੍ਰਭੂ, ਸਾਰੀਆਂ ਕੌਮਾਂ ਜੋ ਤੂੰ ਬਣਾਈਆਂ ਹਨ ਆਉਣਗੀਆਂ ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ ਅਤੇ ਤੇਰੇ ਨਾਮ ਦੀ ਮਹਿਮਾ ਕਰਨਗੀਆਂ। ਇੱਥੇ ਇਤਿਹਾਸ ਜਿਹੜਾ ਚੱਲ ਰਿਹਾ ਹੈ ਅਤੇ ਇਹ ਅੰਤ ਦੀ ਖੇਡ ਹੈ। ਯਹੋਵਾਹ ਆਪਣੇ ਜੋਸ਼ ਵਿੱਚ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਰਾਹੀਂ ਹਰ ਕੌਮ, ਸਾਰੇ ਕਬੀਲਿਆਂ, ਲੋਕਾਂ ਅਤੇ ਭਾਸ਼ਾਵਾਂ ਵਿੱਚੋਂ ਇੱਕ ਲੋਕਾਂ ਨੂੰ, ਸਾਰਿਆਂ ਨੂੰ ਆਪਣੇ ਕੋਲ ਇਕੱਠਾ ਕਰ ਰਿਹਾ ਹੈ। ਰਸੂਲ ਯੂਹੰਨਾ ਨੂੰ ਕਈ ਸਾਲਾਂ ਬਾਅਦ ਆਉਣ ਵਾਲੇ ਭਵਿੱਖ ਦੇ ਪਰਦੇ ਪਿੱਛੇ ਇੱਕ ਨਜ਼ਰ ਦਿੱਤੀ ਜਾਂਦੀ ਹੈ ਅਤੇ ਆਪਣੇ ਦਰਸ਼ਨ ਦਾ ਵਰਣਨ ਇਹਨਾਂ ਸ਼ਬਦਾਂ ਵਿੱਚ ਕਰਦਾ ਹੈ। ਇਸ ਤੋਂ ਬਾਅਦ ਮੈਂ ਦੇਖਿਆ ਅਤੇ ਦੇਖੋ ਇੱਕ ਵੱਡੀ ਭੀੜ ਜਿਸ ਨੂੰ ਕੋਈ ਗਿਣ ਨਹੀਂ ਸਕਦਾ ਸੀ, ਹਰ ਕੌਮ, ਸਾਰੇ ਕਬੀਲਿਆਂ, ਲੋਕਾਂ ਅਤੇ ਭਾਸ਼ਾਵਾਂ ਵਿੱਚੋਂ ਸਿੰਘਾਸਨ ਦੇ ਸਾਹਮਣੇ ਆਪਣੇ ਲੇਲੇ ਦੇ ਸਾਹਮਣੇ ਖੜ੍ਹੀ, ਚਿੱਟੇ ਬਸਤਰ ਪਹਿਨੇ ਹੋਏ, ਆਪਣੇ ਹੱਥਾਂ ਵਿੱਚ ਖਜੂਰ ਦੀਆਂ ਟਾਹਣੀਆਂ ਨਾਲ ਅਤੇ ਉੱਚੀ ਆਵਾਜ਼ ਵਿੱਚ ਪੁਕਾਰਦੇ ਹੋਏ, ਮੁਕਤੀ ਸਾਡੇ ਪਰਮੇਸ਼ੁਰ ਦੀ ਹੈ ਜੋ ਸਿੰਘਾਸਨ ਉੱਤੇ ਬੈਠਾ ਹੈ ਅਤੇ ਲੇਲੇ ਦੀ ਹੈ। ਦਾਊਦ ਪਰਮੇਸ਼ੁਰ ਦੀ ਉਸਤਤ ਕਰਦਾ ਹੈ। ਅਸੀਂ ਅੱਜ ਸਵੇਰੇ ਦਾਊਦ ਤੋਂ ਸਿੱਖ ਸਕਦੇ ਹਾਂ, ਤੁਹਾਡੀ ਪ੍ਰੀਖਿਆ ਦੇ ਵਿਚਕਾਰ ਪਰਮੇਸ਼ੁਰ ਦੀ ਉਸਤਤ ਕਰੋ। ਇਤਿਹਾਸ ਅਤੇ ਅੱਜ ਦੇ ਸੰਸਾਰ ਵਿੱਚ ਉਸਦੇ ਕੰਮ ਲਈ ਪਰਮੇਸ਼ੁਰ ਦੀ ਉਸਤਤ ਕਰੋ, ਪਰਮੇਸ਼ੁਰ ਦੀ ਉਸਤਤ ਕਰੋ, ਨਤੀਜਾ ਨਿਸ਼ਚਿਤ ਹੈ। ਵਾਦੀ ਤੋਂ ਪਰਮੇਸ਼ੁਰ ਦੀ ਉਸਤਤ ਕਰੋ, ਉਸਦੀ ਉਸਤਤ ਕਰੋ। ਜੇਕਰ ਤੁਸੀਂ ਮਸੀਹ ਵਿੱਚ ਹੋ ਤਾਂ ਤੁਸੀਂ ਉਸ ਵੱਡੀ ਭੀੜ ਵਿੱਚ ਹੋਵੋਗੇ ਜਿਸ ਨੂੰ ਕੋਈ ਵੀ ਕੌਮਾਂ ਵਿੱਚ ਨਹੀਂ ਗਿਣ ਸਕਦਾ। ਅਸੀਂ 10 ਆਇਤ ਉਸਤਤ ਜਾਰੀ ਰੱਖਦੇ ਹਾਂ, ਜਿਹੜੀ 10 ਆਇਤ ਵਿੱਚ ਉਹਨੂੰ ਵੀ ਦੇਖਦੇ ਹਾਂ ਕਿ ਉੱਤੋਂ ਵੀ ਜਿਹੜੀ ਪਰਮੇਸ਼ੁਰ ਦੀ ਉਸਤਤ ਹੈ ਉਹਦੇ ਵਿੱਚ ਜਾਰੀ ਰਹਿੰਦੀ ਹੈ, ਕਿਉਂਕਿ ਤੁਸੀਂ ਮਹਾਨ ਹੋ ਅਤੇ ਅਦਭੁਤ ਕੰਮ ਕਰਦੇ ਹੋ, ਤੁਸੀਂ ਹੀ ਪਰਮੇਸ਼ੁਰ ਹੋ। ਅਜਮਾਇਸ਼ ਅਤੇ ਦੁੱਖਾਂ ਅਤੇ ਦਰਦ ਦੇ ਖਤਰਿਆਂ ਵਿੱਚ ਇੱਕ ਇਹ ਹੈ ਕਿ ਇਹ ਸਭ ਕੁਝ ਬਰਬਾਦ ਕਰ ਸਕਦਾ ਹੈ। ਇਹ ਤੁਹਾਡੇ ਹਰ ਵਿਚਾਰ ਨੂੰ ਘੇਰ ਸਕਦਾ ਹੈ ਅਤੇ ਦੁੱਖ ਤੁਹਾਡਾ ਨਿਰੰਤਰ ਸਾਥੀ ਹੋ ਸਕਦਾ ਹੈ। ਘਾਟੀ, ਹਨੇਰੀ ਅਤੇ ਯਾਤਰਾ ਇੱਕ ਔਖੀ ਹੈ ਕਿ ਸਾਡਾ ਸਿਰ ਹੇਠਾਂ ਹੈ, ਪਥਰੀਲੇ ਰਸਤੇ ਵੱਲ ਵੇਖ ਰਿਹਾ ਅਤੇ ਅਸੀਂ ਸਿਰਫ ਅਗਲਾ ਕਦਮ ਦੇਖ ਸਕਦੇ ਹਾਂ ਜੋ ਸਾਨੂੰ ਚੁੱਕਣ ਦੀ ਲੋੜ ਹੈ। ਦਾਊਦ ਆਪਣਾ ਸਿਰ ਉੱਪਰ ਚੁੱਕਦਾ ਹੈ, ਦਾਊਦ ਯਹੋਵਾ ਵੱਲ ਵੇਖਦਾ ਹੈ, ਦਾਊਦ ਪਰਮੇਸ਼ੁਰ ਦੇ ਬਚਨ ਨੂੰ ਮੰਨਦਾ ਹੈ ਕਿਉਂਕਿ ਇਹ ਪਰਮੇਸ਼ੁਰ ਦੀ ਮਹਾਨਤਾ ਅਤੇ ਪਰਮੇਸ਼ੁਰ ਦੁਆਰਾ ਕੀਤੇ ਅਦਭੁਤ ਕੰਮਾਂ ਨੂੰ ਦਰਜ ਕਰਦਾ ਹੈ। ਦਾਊਦ ਯਹੋਵਾ ਅਤੇ ਅਦਭੁਤ ਕੰਮਾਂ ਨੂੰ ਵੇਖਦਾ ਹੈ, ਉਸਨੇ ਆਪਣੀ ਜ਼ਿੰਦਗੀ ਵਿੱਚ ਕੀਤਾ ਹੈ। ਜੇ ਅਸੀਂ ਦਾਊਦ ਤੋਂ ਸਿੱਖਣਾ ਹੈ, ਜੇ ਅਸੀਂ ਜ਼ਬੂਰਾਂ ਨਾਲ ਪ੍ਰਾਰਥਨਾ ਕਰਨੀ ਸਿੱਖਣੀ ਹੈ ਤਾਂ ਸਾਨੂੰ ਵੀ ਇਹੀ ਕਰਨਾ ਚਾਹੀਦਾ ਹੈ। ਇਹ ਜਿੰਨਾ ਵੀ ਔਖਾ ਹੈ, ਦਰਦ ਦੇ ਵਿਚਕਾਰ, ਦੁੱਖ ਦੇ ਵਿਚਕਾਰ, ਉੱਪਰ ਵੱਲ ਦੇਖੋ, ਯਹੋਵਾ ਵੱਲ ਦੇਖੋ, ਉਸਦੇ ਬਚਨ ਵੱਲ ਦੇਖੋ, ਉਸਦੀ ਮਹਾਨਤਾ 'ਤੇ ਵਿਚਾਰ ਕਰੋ, ਉਹਨਾਂ ਅਦਭੁਤ ਕੰਮਾਂ 'ਤੇ ਵਿਚਾਰ ਕਰੋ ਜੋ ਉਸਨੇ ਆਪਣੇ ਬਚਨ ਵਿੱਚ ਕੀਤੇ ਹਨ ਜਾਂ ਸੱਚਮੁੱਚ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਹਨ। ਆਪਣੀਆਂ ਅੱਖਾਂ ਉੱਪਰ ਚੁੱਕੋ, ਯਹੋਵਾ ਵੱਲ ਦੇਖੋ ਅਤੇ ਉਸਦੀ ਉਸਤਤ ਕਰੋ। ਖੁਸ਼ੀ ਆ ਸਕਦੀ ਹੈ, ਸ਼ਾਂਤੀ ਆ ਸਕਦੀ ਹੈ, ਤਾਕਤ ਆ ਸਕਦੀ ਹੈ। ਇੱਕ ਚੀਜ਼ ਇਹ ਕਰੇਗੀ, ਉਹ ਹੈ ਦੁਨੀਆ ਨੂੰ ਹੈਰਾਨ ਕਰ ਦੇਣਾ। ਜੇਕਰ ਤੁਸੀਂ ਦੁੱਖ ਦੇ ਵਿਚਕਾਰ ਪਰਮੇਸ਼ੁਰ ਦੀ ਉਸਤਤ ਕਰਦੇ ਹੋ ਤਾਂ ਦੁਨੀਆ ਕੋਲ ਇਸ ਨੂੰ ਪਾਉਣ ਲਈ ਕੋਈ ਸ਼੍ਰੇਣੀ ਨਹੀਂ ਹੋਵੇਗੀ। ਸ਼ਾਇਦ ਉਹ ਉਸ ਪਰਮੇਸ਼ੁਰ ਵੱਲ ਖਿੱਚੇ ਜਾਣਗੇ ਜੋ ਹਾਲਾਤਾਂ ਦੀ ਪਰਵਾਹ ਕੀਤੇ ਬਿਨਾਂ ਪ੍ਰਸ਼ੰਸਾ ਯੋਗ ਹੈ। ਆਇਤ 11 ਦਾਊਦ ਉਹੀ ਕਰਦਾ ਹੈ ਜੋ ਅਸੀਂ ਉਸ ਨੂੰ ਹੋਰ ਜ਼ਬੂਰਾਂ ਵਿੱਚ ਕੰਮ ਕਰਦੇ ਦੇਖਦੇ ਹਾਂ। ਦੁੱਖ ਦੇ ਵਿਚਕਾਰ ਉਹ ਯਹੋਵਾ ਨਾਲ ਆਪਣੇ ਚੱਲਣ ਲਈ ਚਿੰਤਿਤ ਹੈ, ਉਸ ਦੀ ਨਿੱਜੀ ਪਵਿੱਤਰਤਾ ਲਈ। ਹੇ ਯਹੋਵਾ, ਮੈਨੂੰ ਆਪਣਾ ਰਾਜ ਸਿਖਾਓ ਤਾਂ ਜੋ ਮੈਂ ਤੁਹਾਡੀ ਸੱਚਾਈ ਵਿੱਚ ਚੱਲ ਸਕਾਂ, ਮੇਰੇ ਦਿਲ ਨੂੰ ਤੁਹਾਡੇ ਨਾਮ ਤੋਂ ਡਰਨ ਲਈ ਬਣਾਓ। ਕਿੰਨੀ ਵਧੀਆ ਪ੍ਰਾਰਥਨਾ ਹੈ ਮਸੀਹ ਭਾਈ ਭੈਣੋ, ਆਪਣੀ ਅਜਮਾਇਸ਼ ਦੇ ਵਿਚਕਾਰ ਇਸ ਨੂੰ ਆਪਣਾ ਬਣਾਓ, ਇਸ ਨੂੰ ਅਪਣਾਓ। ਪ੍ਰਭੂ, ਮੈਨੂੰ ਆਪਣਾ ਰਾਸ ਸਿਖਾਓ, ਮੈਨੂੰ ਤੁਹਾਡੇ ਸਹੀ ਢੰਗ ਨਾਲ ਡਰਨ ਲਈ ਮਜਬੂਰ ਕਰੋ। ਕੀ ਤੁਹਾਡੀ ਆਤਮਾ ਮੈਨੂੰ ਤੁਹਾਡੇ ਪੁੱਤਰ ਵਾਂਗ ਬਣਾਵੇਗੀ? ਮੈਨੂੰ ਉਸ ਪਾਪ ਨੂੰ ਸੁੱਟਣ ਲਈ ਮਜਬੂਰ ਕਰੋ ਜੋ ਇੰਨੀ ਆਸਾਨੀ ਨਾਲ ਉਲਝਾਉਂਦਾ ਹੈ। ਮੈਨੂੰ ਧਾਰਮਿਕਤਾ ਪਹਿਨਣ ਲਈ ਮਜਬੂਰ ਕਰੋ ਤਾਂ ਜੋ ਮੈਂ ਤੁਹਾਡੇ ਨੇੜੇ ਆ ਸਕਾਂ। ਆਇਤ 12 ਅਤੇ 13 ਵਿੱਚ ਦਾਊਦ ਪਰਮੇਸ਼ੁਰ ਦੀ ਉਸਤਤ ਜਾਰੀ ਰੱਖਦਾ ਹੈ, ਉਹ ਨਿੱਜੀ ਵੱਲ ਚਲਾ ਗਿਆ ਹੈ। ਆਇਤ 12, ਮੈਂ ਹਮੇਸ਼ਾ ਲਈ ਤੇਰੀ ਵਡਿਆਈ ਕਰਾਂਗਾ। ਆਇਤ 13, ਮੇਰੇ ਪ੍ਰਤੀ ਤੇਰਾ ਪਿਆਰ ਅਡੋਲ ਹੈ, ਤੂੰ ਮੇਰੀ ਆਤਮਾ ਨੂੰ ਸ਼ਿਓਲ ਦੀ ਡੂੰਘਾਈ ਤੋਂ ਛੁਡਾਇਆ ਹੈ। ਦਾਊਦ ਦੇ ਦੁੱਖਾਂ ਦੇ ਵਿਚਕਾਰ ਉਹ ਪਰਮੇਸ਼ੁਰ ਦੀ ਉਸਤਤ ਕਰਦਾ ਹੈ। ਮਸੀਹ ਭਾਈ ਭੈਣੋ, ਸਾਡੀ ਪ੍ਰੀਖਿਆ ਦੇ ਵਿਚਕਾਰ ਪਰਮੇਸ਼ੁਰ ਅਜੇ ਵੀ ਪ੍ਰਸ਼ੰਸਾ ਯੋਗ ਹੈ। ਅਸੀਂ ਇਹ ਗਾਉਂਦੇ ਹਾਂ, ਹੈ ਨਾ, ਤੇਰਾ ਨਾਮ ਧੰਨ ਹੋਵੇ, ਜਦੋਂ ਸੂਰਜ ਮੇਰੇ ਉੱਤੇ ਚਮਕ ਰਿਹਾ ਹੋਵੇ, ਜਦੋਂ ਦੁਨੀਆ ਸਭ ਕੁਝ ਉਸੇ ਤਰ੍ਹਾਂ ਹੋਵੇ ਜਿਵੇਂ ਇਸ ਨੂੰ ਹੋਣਾ ਚਾਹੀਦਾ ਹੈ। ਤੇਰਾ ਨਾਮ ਧੰਨ ਹੋਵੇ, ਤੇਰਾ ਨਾਮ ਧੰਨ ਹੋਵੇ ਦੁੱਖਾਂ ਨਾਲ ਭਰੇ ਰਸਤੇ 'ਤੇ, ਭਾਵੇਂ ਪੇਟ ਵਿੱਚ ਦਰਦ ਅਤੇ ਦਰਦ ਹੋਵੇ, ਤੇਰਾ ਨਾਮ ਧੰਨ ਹੋਵੇ। ਦਾਊਦ ਪ੍ਰਭੂ ਵੱਲ ਵੇਖਦਾ ਹੈ, ਉਹ ਕੌਣ ਹੈ, ਉਸਨੇ ਕੀ ਕੀਤਾ ਹੈ, ਉਹ ਪਰਮੇਸ਼ੁਰ ਦੀ ਸਤਿ ਕਰਦਾ ਹੈ। ਉਹ ਅਜਿਹਾ ਇਸ ਲਈ ਕਰਦਾ ਹੈ ਕਿਉਂਕਿ ਪਰਮੇਸ਼ੁਰ ਪ੍ਰਸ਼ੰਸਾ ਯੋਗ ਹੈ। ਪਰ ਮੇਰਾ ਮੰਨਣਾ ਹੈ ਕਿ ਪ੍ਰਸ਼ੰਸਾ ਕਰਨ ਵਾਲੇ ਨੂੰ ਵੀ ਲਾਭ ਹੁੰਦਾ ਹੈ। ਜਦੋਂ ਉਹਨਾਂ ਦੀਆਂ ਅੱਖਾਂ ਯਹੋਵਾ 'ਤੇ ਪੈਂਦੀਆਂ ਹਨ ਤਾਂ ਸ਼ਾਂਤੀ ਆ ਸਕਦੀ ਹੈ ਅਤੇ ਤਾਕਤ ਆ ਸਕਦੀ ਹੈ। ਬੱਚਿਆਂ ਦੀ ਕਿਤਾਬ ਦਾ ਮੈਜੀਸ਼ੀਅਨਸ ਨੈਫਿਊ ਵਿੱਚ ਡਿਗੋਰੀ ਅਤੇ ਪੋਲੀ ਇੱਕ ਕਾਲਪਨਿਕ ਮੁੰਡਾ ਅਤੇ ਕੁੜੀ ਹਨ। ਇਹ ਸੀ ਐੱਸ ਲੂਇਸ ਦੀ ਕ੍ਰੋਨਿਕਲਸ ਆਫ ਨਾਰਨੀਆ ਦੀ ਇੱਕ ਪਹਿਲੀ ਕਿਤਾਬ ਹੈ। ਕਿਤਾਬ ਦੇ ਅੰਤ ਵਿੱਚ ਇੱਕ ਦ੍ਰਿਸ਼ ਹੈ ਜਦੋਂ ਡਿਗੋਰੀ ਅਤੇ ਪੋਲੀ ਮਹਾਨ ਸ਼ੇਰ ਅਸਲਾਨ ਦੇ ਚਿਹਰੇ ਵੱਲ ਵੇਖਦੇ ਹਨ। ਸੀ ਐੱਸ ਲੂਇਸ ਇਹ ਸ਼ਬਦ ਲਿਖਦੇ ਹਨ, ਦੋਵੇਂ ਬੱਚੇ ਸ਼ੇਰ ਦੇ ਚਿਹਰੇ ਵੱਲ ਦੇਖ ਰਹੇ ਹਨ। ਜਦੋਂ ਉਹ ਇਹ ਸ਼ਬਦ ਬੋਲ ਰਿਹਾ ਸੀ ਅਤੇ ਇੱਕ ਵਾਰ ਵਿੱਚ ਉਹਨਾਂ ਨੂੰ ਵੀ ਕਦੇ ਨਹੀਂ ਪਤਾ ਸੀ ਕਿ ਇਹ ਕਿਵੇਂ ਹੋਇਆ। ਚਿਹਰਾ ਸੋਨੇ ਦਾ ਉਛਾਲਣ ਦਾ ਸਮੁੰਦਰ ਜਾਪਦਾ ਸੀ ਜਿਸ ਵਿੱਚ ਉਹ ਤੈਰ ਰਹੇ ਹਨ ਅਤੇ ਅਜਿਹੀ ਮਿਠਾਸ ਅਤੇ ਸ਼ਕਤੀ ਉਹਨਾਂ ਦੇ ਆਲੇ ਦੁਆਲੇ ਘੁੰਮ ਰਹੀ ਅਤੇ ਉਹਨਾਂ ਵਿੱਚ ਦਾਖਲ ਹੋ ਗਈ ਸੀ ਕਿ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹ ਪਹਿਲਾਂ ਕਦੇ ਵੀ ਸੱਚਮੁੱਚ ਖੁਸ਼ ਜਾਂ ਬੁੱਧੀਮਾਨ ਜਾਂ ਚੰਗੇ ਜਾਂ ਜ਼ਿੰਦਾਜ਼ ਜਾਂ ਜਾਗਦੇ ਨਹੀਂ ਰਹੇ ਸਨ ਅਤੇ ਉਸ ਪਲ ਦੀ ਯਾਦ ਹਮੇਸ਼ਾ ਉਹਨਾਂ ਦੇ ਨਾਲ ਰਹੀ। ਇਸ ਲਈ ਜਿੰਨਾ ਚਿਰ ਉਹ ਦੋਵੇਂ ਜਿਉਂਦੇ ਰਹੇ ਜਾਂ ਕਦੇ ਜਾਂ ਉਦਾਸ ਜਾਂ ਡਰੇ ਹੋਏ ਜਾਂ ਗੁੱਸੇ ਵੀ ਸਨ ਤਾਂ ਉਹ ਸਾਰੀ ਸੁਨਹਿਰੀ ਚੰਗਿਆਈ ਦਾ ਵਿਚਾਰ ਅਤੇ ਇਹ ਅਹਿਸਾਸ ਕਿ ਇਹ ਅਜੇ ਵੀ ਉੱਥੇ ਹੈ, ਬਿਲਕੁਲ ਨੇੜੇ ਕਿਸੇ ਕੋਨੇ ਦੇ ਆਲੇ ਦੁਆਲੇ ਜਾਂ ਕਿਸੇ ਦਰਵਾਜ਼ੇ ਦੇ ਪਿੱਛੇ ਵਾਪਸ ਆਵੇਗਾ ਅਤੇ ਉਹਨਾਂ ਨੂੰ ਅੰਦਰੋਂ ਅੰਦਰ ਹੀ ਇਹ ਯਕੀਨ ਬਣਾਵੇਗਾ ਕਿ ਸਭ ਕੁਝ ਠੀਕ ਹੈ। ਮਸੀਹ ਭਾਈ ਭੈਣੋ, ਆਪਣੀ ਪ੍ਰੀਖਿਆ ਦੇ ਵਿਚਕਾਰ ਆਪਣਾ ਸਿਰ ਉੱਪਰ ਚੁੱਕੋ, ਯਹੋਵਾ ਵੱਲ ਦੇਖੋ, ਯਿਸੂ ਮਸੀਹ ਵੱਲ ਦੇਖੋ। ਯਾਦ ਰੱਖੋ ਕਿ ਯਿਸੂ ਕੌਣ ਆ, ਉਸਦੇ ਚਰਿੱਤਰ ਨੂੰ ਯਾਦ ਰੱਖੋ। ਜਿਵੇਂ ਤੁਸੀਂ ਕਰਦੇ ਹੋ ਉਸਦੀ ਉਸਤਤ ਕਰੋ, ਉਸਦੀ ਪੂਜਾ ਕਰੋ, ਸ਼ੁੱਧਤਾ ਨਾਲ ਕਰੋ ਕਿਉਂਕਿ ਉਹ ਤੁਹਾਡੀ ਸਾਰੀ ਪ੍ਰਸ਼ੰਸਾ ਦੇ ਯੋਗ ਹੈ। ਪਰ ਜਿਵੇਂ ਤੁਸੀਂ ਕਰਦੇ ਹੋ ਘਾਟੀ ਦੇ ਤਲ ਤੋਂ ਵੀ ਹੈਰਾਨ ਨਾ ਹੋਵੋ, ਜੇਕਰ ਸ਼ਾਂਤੀ ਆਉਂਦੀ ਹੈ, ਖੁਸ਼ੀ ਆਉਂਦੀ ਹੈ ਅਤੇ ਤਾਕਤ ਆਉਂਦੀ ਹੈ ਅਤੇ ਉਮੀਦ ਉੱਠਦੀ ਹੈ। ਖੁਦਾਵੰਦ ਸਭ ਨੂੰ ਬਰਕਤ ਦੇਵੇ। ਅਸੀਂ ਦੇਖਿਆ ਹੈ ਕਿ ਦਾਊਦ ਆਪਣੀ ਪ੍ਰੀਖਿਆ ਵਿੱਚ ਯਹੋਵਾ ਨੂੰ ਕਿਵੇਂ ਪੁਕਾਰਦਾ ਹੈ ਅਤੇ ਅਸੀਂ ਦੇਖਿਆ ਹੈ ਕਿ ਦਾਊਦ ਆਪਣੀ ਪ੍ਰੀਖਿਆ ਵਿੱਚ ਕਿਵੇਂ ਪਰਮੇਸ਼ੁਰ ਦੀ ਉਸਤਤ ਕਰਦਾ ਹੈ। ਆਓ ਆਇਤਾਂ 14 ਅਤੇ 17 ਨੂੰ ਦੇਖ ਕੇ ਸਮਾਪਤ ਕਰੀਏ ਅਤੇ ਦੇਖੀਏ ਕਿ ਦਾਊਦ ਯਹੋਵਾ ਅੱਗੇ ਆਪਣੀ ਦੁਬਿਧਾ ਪੇਸ਼ ਕਰਦਾ ਹੈ ਅਤੇ ਮੁਕਤੀ ਦੀ ਮੰਗ ਕਰਦਾ ਹੈ। ਦਾਊਦ ਆਪਣੀ ਸ਼ਿਕਾਇਤ 'ਤੇ ਨਹੀਂ ਉਤਰਿਆ। ਹੁਣ ਜਦੋਂ ਅਸੀਂ ਜ਼ਬੂਰ ਦੇ ਅੰਤ ਵੱਲ ਆਇਤ 14 'ਤੇ ਹਾਂ ਤਾਂ ਦਾਊਦ ਆਪਣੀ ਸਮੱਸਿਆ ਦਾ ਵਰਣਨ ਕਰਦਾ ਹੈ। ਉਸਦੇ ਸਾਹਮਣੇ ਮੁਕੱਦਮੇ ਦੀ ਸ਼ੁਰੂਆਤ ਹੈ। ਹੇ ਪਰਮੇਸ਼ੁਰ, ਬੇਰਹਿਮ ਆਦਮੀ ਮੇਰੇ ਵਿਰੁੱਧ ਉੱਠੇ ਹਨ। ਬੇਰਹਿਮ ਆਦਮੀਆਂ ਦਾ ਇੱਕ ਟੋਲਾ ਮੇਰੀ ਜਾਨ ਦੀ ਭਾਲ ਕਰ ਰਿਹਾ ਹੈ ਅਤੇ ਉਹ ਤੁਹਾਨੂੰ ਆਪਣੇ ਸਾਹਮਣੇ ਨਹੀਂ ਰੱਖਦੇ। ਦਾਊਦ ਦਾ ਸਾਹਮਣਾ ਦੁਸ਼ਟਾਂ ਨਾਲ ਹੁੰਦਾ ਹੈ, ਅਧਰਮੀ ਲੋਕਾਂ ਨਾਲ ਹੁੰਦਾ ਹੈ। ਉਸ ਨੂੰ ਮਾਰਨਾ ਚਾਹੁੰਦੇ ਹਨ ਅਤੇ ਉਸ ਨੂੰ ਮਾਰਨ ਲਈ ਤਿਆਰ ਹਨ। ਦਾਊਦ ਦੁਸ਼ਟਾਂ ਦਾ ਵਰਣਨ ਕਰਨ ਲਈ ਇੱਕ ਵਧੀਆ ਵਾਕੰਸ਼ ਦੀ ਵਰਤੋਂ ਕਰਦਾ ਹੈ ਕਿ ਨਹੀਂ, ਉਹ ਤੁਹਾਨੂੰ ਆਪਣੇ ਸਾਹਮਣੇ ਨਹੀਂ ਰੱਖਦੇ। ਉਸ ਦਾ ਮਤਲਬ ਹੈ ਕਿ ਉਹ ਯਹੋਵਾ ਤੋਂ ਨਹੀਂ ਡਰਦੇ, ਉਹਨਾਂ ਨੂੰ ਪਰਮੇਸ਼ੁਰ ਦਾ ਕੋਈ ਸਤਿਕਾਰ ਨਹੀਂ ਹੈ। ਉਹ ਇਸ ਤਰ੍ਹਾਂ ਜਿਉਂਦੇ ਹਨ ਜਿਵੇਂ ਕੋਈ ਪਰਮੇਸ਼ੁਰ ਹੈ ਹੀ ਨਹੀਂ, ਜਾਂ ਪਰਮੇਸ਼ੁਰ ਨਹੀਂ ਦੇਖਦਾ, ਜਾਂ ਪਰਮੇਸ਼ੁਰ ਲੇਖਾ ਨਹੀਂ ਲਵੇਗਾ, ਜਾਂ ਉਹਨਾਂ ਨੇ ਆਪਣੇ ਆਪ ਨੂੰ ਇਹ ਸੋਚਣ ਲਈ ਧੋਖਾ ਦਿੱਤਾ ਹੈ ਕਿ ਪਰਮੇਸ਼ੁਰ ਉਹਨਾਂ ਦੇ ਪਾਸੇ ਹੈ। ਦਾਊਦ ਦੁਸ਼ਟਾਂ ਦਾ ਪਰਮੇਸ਼ੁਰ ਨਾਲ ਮੁਕਾਬਲਾ ਕਰਦਾ ਹੈ। ਆਇਤ 15, ਪਰ ਤੂੰ ਹੇ ਪ੍ਰਭੂ ਇੱਕ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ, ਕ੍ਰੋਧ ਵਿੱਚ ਧੀਮਾ ਅਤੇ ਅਡੋਲ ਪਿਆਰ ਅਤੇ ਵਫ਼ਾਦਾਰੀ ਵਿੱਚ ਭਰਪੂਰ ਹੈ। ਦਾਊਦ ਆਪਣੀ ਬਾਈਬਲ ਨੂੰ ਜਾਣਦਾ ਹੈ, ਉਹ ਧਰਮ ਗ੍ਰੰਥਾਂ ਵਿੱਚ ਭਰਪੂਰ ਹੈ ਅਤੇ ਉਹ ਯਹੋਵਾ ਨੂੰ ਧਰਮ ਗ੍ਰੰਥਾਂ ਦਾ ਹਵਾਲਾ ਦਿੰਦਾ ਹੈ। ਉਸਨੇ ਮੂਸਾ ਦੀਆਂ ਲਿਖਤਾਂ ਪੜ੍ਹੀਆਂ ਹਨ। ਦਾਊਦ ਕੂਚ ਤੋਂ ਹਵਾਲਾ ਦਿੰਦਾ ਹੈ ਅਤੇ ਉਹ ਪਰਮੇਸ਼ੁਰ ਨੂੰ ਪਰਮੇਸ਼ੁਰ ਦੇ ਚਰਿੱਤਰ ਦੀ ਪ੍ਰਾਰਥਨਾ ਕਰਦਾ ਹੈ। ਬੇਨਤੀ ਕਰਨ ਤੋਂ ਪਹਿਲਾਂ ਆਇਤ 16 ਵੱਲ ਮੁੜੋ ਅਤੇ ਮੇਰੇ 'ਤੇ ਕਿਰਪਾ ਕਰੋ, ਆਪਣੇ ਸੇਵਕ ਨੂੰ ਆਪਣੀ ਤਾਕਤ ਦਿਓ ਅਤੇ ਆਪਣੀ ਦਾਸੀ ਦੇ ਪੁੱਤਰ ਨੂੰ ਬਚਾਓ। ਮਸੀਹ ਭਾਈ ਭੈਣੋ, ਇੱਕ ਕਾਰਨ ਹੈ ਕਿ ਤੁਹਾਨੂੰ ਧਰਮ ਗ੍ਰੰਥਾਂ ਨਾਲ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ। ਤਾਂ ਜੋ ਮੁਸੀਬਤ ਦੇ ਦਿਨ ਜਦੋਂ ਸਮੁੰਦਰ ਉੱਠਣੇ ਸ਼ੁਰੂ ਹੁੰਦੇ ਹਨ ਤਾਂ ਤੁਸੀਂ ਧਰਮ ਗ੍ਰੰਥ ਦਾ ਹਵਾਲਾ ਦੇ ਸਕੋ, ਤੁਸੀਂ ਪਰਮੇਸ਼ੁਰ ਦੇ ਕਿਰਤਨ ਨੂੰ ਯਾਦ ਕਰ ਸਕੋ ਅਤੇ ਤੁਸੀਂ ਪਰਮੇਸ਼ੁਰ ਦੇ ਕਿਰਤਨ ਨੂੰ ਅਪੀਲ ਕਰ ਸਕਦੇ ਹੋ। ਇਹ ਹੈ ਜੋ ਦਾਊਦ ਇੱਥੇ ਕਰ ਰਿਹਾ ਹੈ। ਉਹ ਆਪਣੀ ਸਮੱਸਿਆ ਦੀ ਰੂਪ ਰੇਖਾ ਦੇ ਰਿਹਾ ਹੈ। ਉਹ ਯਹੋਵਾ ਦੇ ਸਾਹਮਣੇ ਪਹਾੜ ਨੂੰ ਆਪਣੇ ਸਾਹਮਣੇ ਰੱਖ ਰਿਹਾ ਹੈ। ਦੁਸ਼ਟ ਲੋਕ ਉਸਦੀ ਸਾਰੀ ਉਸਦੀ ਗਿਆਨ ਦੀ ਭਾਲ ਕਰਦੇ ਹਨ ਅਤੇ ਉਹ ਪਰਮੇਸ਼ੁਰ ਕੌਣ ਹੈ ਨੂੰ ਅਪੀਲ ਕਰਦਾ ਹੈ। ਮਸੀਹ ਭਾਈ ਭੈਣੇ, ਜਦੋਂ ਤੁਸੀਂ ਉਸ ਨੂੰ ਪ੍ਰਾਰਥਨਾ ਕਰਦੇ ਹੋ, ਮੁਕਤੀ ਦੀ ਮੰਗ ਕਰਦੇ ਹੋ, ਤਾਂ ਪਰਮੇਸ਼ੁਰ ਦੇ ਕਿਰਤਰ ਦੀ ਅਪੀਲ ਕਰੋ। ਅਸੀਂ ਪਿਛਲੇ ਜ਼ਬੂਰਾਂ ਵਿੱਚ ਦੇਖਿਆ ਹੈ ਕਿ ਦਾਊਦ ਯਹੋਵਾ ਅਤੇ ਉਸਦੇ ਸਮੇਂ ਦੀ ਉਡੀਕ ਕਰਨ ਲਈ ਕਿਵੇਂ ਤਿਆਰ ਹੈ, ਪਰ ਇੱਥੇ ਆਇਤ 17 ਵਿੱਚ ਪ੍ਰਭੂ ਤੋਂ ਆਪਣੀ ਕਿਰਪਾ ਦੀ ਨਿਸ਼ਾਨੀ ਮੰਗਦਾ ਹੈ। ਆਇਤ 17, ਮੈਨੂੰ ਆਪਣੀ ਕਿਰਪਾ ਦੀ ਨਿਸ਼ਾਨੀ ਦਿਖਾ ਤਾਂ ਜੋ ਉਹ ਜੋ ਮੈਨੂੰ ਨਫ਼ਰਤ ਕਰਦੇ ਹਨ ਉਹ ਵੇਖਣ ਅਤੇ ਸ਼ਰਮਿੰਦਾ ਹੋਣ, ਕਿਉਂਕਿ ਤੁਸੀਂ ਯਹੋਵਾ ਮੇਰੀ ਮਦਦ ਕੀਤੀ ਹੈ ਅਤੇ ਮੈਨੂੰ ਦਿਲਾਸਾ ਦਿੱਤਾ ਹੈ। ਮੇਰੀ ਮਦਦ ਕਰੋ, ਮੈਨੂੰ ਦਿਲਾਸਾ ਦਿਓ, ਮੇਰੇ ਵਿਰੋਧੀਆਂ ਨੂੰ ਤੁਹਾਡੀ ਮਦਦ ਦੇਖਣ ਦਿਓ, ਉਹਨਾਂ ਨੂੰ ਦੇਖਣ ਦਿਓ ਕਿ ਮੈਨੂੰ ਕਿਵੇਂ ਦਿਲਾਸਾ ਮਿਲਦਾ ਹੈ, ਤਾਂ ਜੋ ਉਹ ਜਾਣ ਸਕਣ ਕਿ ਤੁਸੀਂ ਪਰਮੇਸ਼ੁਰ ਅਤੇ ਤੁਸੀਂ ਮੇਰੇ ਲਈ ਹੋ। ਮਸੀਹ ਭਾਈ ਭੈਣ, ਤੁਸੀਂ ਮੁਸੀਬਤ ਦੇ ਦਿਨ ਵੀ ਅਜਿਹਾ ਕਰ ਸਕਦੇ ਹੋ। ਪ੍ਰਭੂ, ਮੇਰੀ ਪ੍ਰੀਖਿਆ ਵਿੱਚ ਮੈਨੂੰ ਦਿਲਾਸਾ ਦਿਓ, ਮੇਰੀ ਪ੍ਰੀਖਿਆ ਵਿੱਚ ਮੇਰੀ ਮਦਦ ਕਰੋ, ਆਪਣੇ ਨਾਮ ਦੀ ਖਾਤਰ ਅਜਿਹਾ ਕਰੋ। ਜਿਹੜੇ ਤੁਹਾਨੂੰ ਨਹੀਂ ਜਾਣਦੇ ਉਹਨਾਂ ਨੂੰ ਦੇਖਣ ਦਿਓ, ਜੋ ਤੁਹਾਡੇ ਪ੍ਰਤੀ ਦੁਸ਼ਮਣ ਹਨ ਉਹਨਾਂ ਨੂੰ ਦੇਖਣ ਦਿਓ, ਉਹ ਸ਼ਰਮਿੰਦਾ ਹੋਣ ਦਿਓ ਉਹਨਾਂ ਨੂੰ। ਤੁਸੀਂ ਉਹਨਾਂ ਨੂੰ ਪਛਤਾਵਾ ਅਤੇ ਪ੍ਰਭੂ ਵਿੱਚ ਮਸੀਹ ਵਿੱਚ ਵਿਸ਼ਵਾਸ ਵੱਲ ਲੈ ਜਾਓ। ਹੇ ਪ੍ਰਭੂ, ਮੈਨੂੰ ਆਪਣੇ ਨਾਮ ਦੀ ਖਾਤਰ, ਮੇਰੀ ਭਲਾਈ ਲਈ, ਉਹਨਾਂ ਦੀ ਭਲਾਈ ਲਈ ਬਚਾਓ ਜੋ ਤੁਹਾਡੇ ਤੋਂ ਦੂਰ ਹਨ। ਦਾਊਦ ਨੇ ਆਪਣੇ ਦੁੱਖ ਵਿੱਚ ਯਹੋਵਾ ਅੱਗੇ ਦੁਹਾਈ ਦਿੱਤੀ। ਦਾਊਦ ਨੇ ਆਪਣੇ ਦੁੱਖ ਵਿੱਚ ਯਹੋਵਾ ਦੀ ਉਸਤਤ ਕੀਤੀ ਅਤੇ ਹੁਣ ਦਾਊਦ ਨੇ ਯਹੋਵਾ ਅੱਗੇ ਆਪਣੀ ਸ਼ਿਕਾਇਤ ਰੱਖੀ ਅਤੇ ਆਪਣੇ ਦੁੱਖਾਂ ਤੋਂ ਛੁਟਕਾਰਾ ਮੰਗਿਆ ਹੈ। ਮਸੀਹੀ ਭਾਈ ਭੈਣੋ, ਇਹੀ ਹੈ ਜੋ ਅਸੀਂ ਕਰਦੇ ਹਾਂ। ਜਦੋਂ ਸਾਡੇ ਰਾਹ ਵਿੱਚ ਅਜਮਾਇਸ਼ਾਂ ਆਉਂਦੀਆਂ ਹਨ, ਯਹੋਵਾ ਅੱਗੇ ਦੁਹਾਈ ਦਿਓ, ਯਹੋਵਾ ਦੀ ਉਸਤਤ ਕਰੋ, ਆਪਣੀ ਸ਼ਿਕਾਇਤ ਰੱਖੋ ਅਤੇ ਮੁਕਤੀ ਦੇ ਲਈ ਉਸ ਅੱਗੇ ਪੁਕਾਰੋ। ਆਮੀਨ।